ਲੇਖ ਪੰਜਵਾਂ ਯਿਸੂ ਤੁਹਾਡੇ ਸਾਹਾਂ ਨੂੰ ਵਧੀਆ ਕਰ ਸਕਦਾ ਹੈ। ਬਾਈਬਲ ਸਾਨੂੰ ਦੱਸਦਾ ਹੈ ਕਿ ਯਿਸੂ ਪਰਮਾਤਮਾ ਦਾ ਪੁੱਤਰ ਹੈ। ਉਹ ਇਸ ਦੁਨੀਆ ਵਿੱਚ ਆਇਆ ਤਾਂ ਕਿ ਪਾਪਾਂ ਨਾਲ ਭਰੇ ਹੋਏ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਇਆ ਜਾ ਸਕੇ, ਅਤੇ ਇਸ ਕਰਕੇ ਹੀ ਉਹ ਮਸੀਹ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਇੱਕ ਸ਼ਬਦ ਦਾ ਮਤਲਬ ਹੈ ਕਿ ਇਹ ਉਹ ਹੈ ਜਿਸ ਨੂੰ ਪਰਮਾਤਮਾ ਨੇ ਸਾਨੂੰ ਬਚਾਉਣ ਵਾਸਤੇ ਭੇਜਿਆ ਹੈ ਇਸ ਧਰਤੀ ਉੱਤੇ। ਉਹਨਾਂ ਨੇ ਕਈ ਤਰ੍ਹਾਂ ਦੇ ਅਦਭੁਤ ਅਤੇ ਚਮਤਕਾਰ ਦੇ ਕੰਮ ਕੀਤੇ। ਜਦੋਂ ਲੋਕ ਬਿਮਾਰ ਸੀ ਤਾਂ ਉਹਨਾਂ ਨੂੰ ਤੰਦਰੁਸਤ ਕੀਤਾ। ਉਹਨਾਂ ਨੇ ਲੋਕਾਂ ਨੂੰ ਸਵਰਗ ਦੇ ਬਾਰੇ ਅਤੇ ਪਰਮਾਤਮਾ ਦੇ ਰਾਜ ਦੇ ਵਾਸਤੇ ਦੱਸਿਆ। ਇੱਕ ਦਿਨ ਇੱਕ ਅੰਨਾ ਆਦਮੀ ਸੜਕ ਦੇ ਕਿਨਾਰੇ ਬੈਠਾ ਭਿੱਖਿਆ ਮੰਗ ਰਿਹਾ ਸੀ। ਉਹ ਜਾਣਦਾ ਸੀ ਕਿ ਉਹ ਆਪਣੇ ਅੰਨੇਪਣ ਤੋਂ ਕਦੇ ਵੀ ਛੁਟਕਾਰਾ ਨਹੀਂ ਪਾ ਸਕਦਾ, ਨਾ ਹੀ ਉਸਦਾ ਇਲਾਜ ਕਰਵਾ ਸਕਦਾ ਹੈ। ਸਿਰਫ ਪਰਮਾਤਮਾ ਹੀ ਇਸ ਤਰ੍ਹਾਂ ਦੇ ਲੋਕਾਂ ਨੂੰ ਤੰਦਰੁਸਤ ਕਰ ਸਕਦਾ ਹੈ। ਤਾਂ ਫਿਰ ਇੱਕਦਮ ਇੱਕ ਵੱਡੀ ਸਾਰੀ ਭੀੜ ਦੀ ਆਵਾਜ਼ ਆਈ ਜੋ ਉਹਨਾਂ ਵੱਲ ਆ ਰਹੀ ਸੀ। ਉਸ ਭੀੜ ਵਿੱਚੋਂ ਉੱਚੀ ਉੱਚੀ ਆਵਾਜ਼ ਆਉਂਦੀ ਸੀ, ਅਤੇ ਉਹ ਆਵਾਜ਼ ਇਹ ਸੀ, ਯਿਸੂ ਆ ਰਿਹਾ ਹੈ, ਯਿਸੂ ਆ ਰਿਹਾ ਹੈ। ਇਸ ਅੰਨੇ ਆਦਮੀ ਨੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਵਿੱਚ ਕਈ ਅਦਭੁਤ ਅਤੇ ਚਮਤਕਾਰਾਂ ਦੀਆਂ ਗੱਲਾਂ ਨੂੰ ਸੁਣਿਆ ਸੀ, ਅਤੇ ਉਹ ਸੱਚਮੁੱਚ ਯਕੀਨ ਕਰਦਾ ਸੀ ਕਿ ਪ੍ਰਭੂ ਯਿਸੂ ਮਸੀਹ ਪਰਮਾਤਮਾ ਦਾ ਪੁੱਤਰ ਹੈ, ਕਿਉਂਕਿ ਸਿਰਫ ਪਰਮਾਤਮਾ ਹੀ ਇਸ ਤਰ੍ਹਾਂ ਦੇ ਚੰਗੇ ਕੰਮਾਂ ਨੂੰ ਕਰ ਸਕਦਾ ਹੈ। ਹੁਣ ਜਦੋਂ ਉਹ ਭੀੜ ਉਸ ਦੇ ਨੇੜੇ ਆ ਗਈ ਤਾਂ ਉਸ ਅੰਨੇ ਆਦਮੀ ਨੇ ਉੱਚੀ ਉੱਚੀ ਆਵਾਜ਼ ਨਾਲ ਬੋਲਣਾ ਸ਼ੁਰੂ ਕੀਤਾ, ਯਿਸੂ ਯਿਸੂ ਮੇਰੇ ਉੱਤੇ ਰਹਿਮ ਕਰੋ। ਯਿਸੂ ਨੇ ਆਪਣੇ ਹੱਥਾਂ ਨੂੰ ਅੱਗੇ ਕੀਤਾ ਅਤੇ ਉਸ ਅੰਨੇ ਆਦਮੀ ਨੂੰ ਤੰਦਰੁਸਤ ਕਰ ਦਿੱਤਾ। ਜਦੋਂ ਉਸ ਨੂੰ ਸਾਰਾ ਕੁਝ ਦਿਸਣ ਲੱਗਿਆ ਤਾਂ ਉਹ ਪ੍ਰਭੂ ਯਿਸੂ ਮਸੀਹ ਨਾਲ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗ ਪਿਆ ਅਤੇ ਉਹਨਾਂ ਦਾ ਪਿੱਛਾ ਕਰਨ ਲੱਗ ਪਿਆ। ਕੁਛ ਟਾਈਮ ਦੇ ਮਗਰੋਂ ਕੋਹੜੀ ਆਦਮੀ ਇਸ ਤਰ੍ਹਾਂ ਕਹਿੰਦੇ ਸੀ ਕਿ ਅਸ਼ੁੱਧ ਅਸ਼ੁੱਧ ਦੂਰ ਰਹੋ। ਕੋਹੜ ਦੀ ਬਿਮਾਰੀ ਚਮੜੀ ਦੀ ਬਿਮਾਰੀ ਹੁੰਦੀ ਹੈ, ਅਤੇ ਜਿਨ੍ਹਾਂ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈ ਉਹ ਕਦੇ ਵੀ ਤੰਦਰੁਸਤ ਨਹੀਂ ਹੁੰਦੇ। ਉਹਨਾਂ ਦਾ ਸਰੀਰ ਪੂਰੇ ਜ਼ਖਮਾਂ ਨਾਲ ਭਰ ਜਾਂਦਾ ਹੈ। ਜਦੋਂ ਪ੍ਰਭੂ ਯਿਸੂ ਮਸੀਹ ਨੇ ਇਸ ਤਰ੍ਹਾਂ ਦੇ ਕੋਹੜ ਦੀ ਬਿਮਾਰੀ ਵਾਲੇ ਲੋਕਾਂ ਨੂੰ ਵੇਖਿਆ ਤਾਂ ਉਹਨਾਂ ਨੂੰ ਉਹਨਾਂ ਲੋਕਾਂ 'ਤੇ ਤਰਸ ਆ ਗਿਆ, ਅਤੇ ਉਹਨਾਂ ਨੇ ਉਸ ਕੋਹੜੀ ਲੋਕਾਂ ਨੂੰ ਤੰਦਰੁਸਤ ਕਰ ਦਿੱਤਾ। ਉਹ ਤੰਦਰੁਸਤ ਹੋਣ ਤੋਂ ਬਾਅਦ ਇੰਨੇ ਖੁਸ਼ ਹੋ ਗਏ ਕਿ ਉਹ ਭੱਜ ਕੇ ਆਪਣੇ ਘਰ ਨੂੰ ਜਾ ਵੜੇ, ਪਰ ਉਹ ਪ੍ਰਭੂ ਯਿਸੂ ਦਾ ਸ਼ੁਕਰੀਆ ਕਰਨਾ ਭੁੱਲ ਗਏ। ਉਹਨਾਂ ਵਿੱਚੋਂ ਸਿਰਫ ਇੱਕ ਨੂੰ ਹੀ ਯਾਦ ਰਿਹਾ ਕਿ ਉਸਨੇ ਪ੍ਰਭੂ ਯਿਸੂ ਦਾ ਸ਼ੁਕਰੀਆ ਕਰਨਾ ਹੈ। ਇਸ ਕਰਕੇ ਉਹ ਵਾਪਸ ਆ ਗਿਆ ਅਤੇ ਉਸਨੇ ਯਿਸੂ ਦਾ ਸ਼ੁਕਰੀਆ ਕੀਤਾ, ਅਤੇ ਜਦੋਂ ਉਸਨੇ ਯਿਸੂ ਦੀ ਭਗਤੀ ਕੀਤੀ ਅਤੇ ਸ਼ੁਕਰੀਆ ਕੀਤਾ ਤਾਂ ਫਿਰ ਯਿਸੂ ਨੇ ਉਹਨਾਂ ਦੇ ਦਿਲ ਦੇ ਪਾਪਾਂ ਦੀ ਬਿਮਾਰੀ ਨੂੰ ਵੀ ਤੰਦਰੁਸਤ ਕਰ ਦਿੱਤਾ। ਯਿਸੂ ਇਸ ਧਰਤੀ 'ਤੇ 33 ਸਾਲਾਂ ਤੱਕ ਰਿਹਾ, ਪਰ ਆਗੂ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਸੀ, ਕਿਉਂਕਿ ਉਹ ਪਰਮਾਤਮਾ ਦੇ ਨਾਲ ਉਹਨਾਂ ਤੋਂ ਵੀ ਵੱਧ ਪਿਆਰ ਕਰਦਾ ਸੀ। ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਫਾਂਸੀ 'ਤੇ ਚੜ੍ਹਾ ਕੇ ਮਾਰ ਦਿੱਤਾ। ਉਹ ਦੂਜੇ ਪਾਸੇ ਖੂਨ ਵਹਾ ਕੇ ਮਾਰ ਦਿੱਤਾ ਗਿਆ। ਉਹ ਪਰਮਾਤਮਾ ਦਾ ਪੁੱਤਰ ਸੀ, ਪਰ ਉਹ ਇਹ ਇੱਛਾ ਰੱਖਦਾ ਸੀ ਕਿ ਉਹ ਸਾਡੇ ਵਾਸਤੇ ਦਰਦ ਅਤੇ ਮੌਤ ਨੂੰ ਸਹਿ ਜਾਈਏ। 3 ਦਿਨਾਂ ਤੋਂ ਬਾਅਦ ਉਹ ਫਿਰ ਜਿਉਂਦਾ ਹੋ ਜਾਂਦਾ ਹੈ, ਅਤੇ 40 ਦਿਨਾਂ ਤੋਂ ਬਾਅਦ ਉਹ ਆਪਣੇ ਪਿਤਾ ਪਰਮਾਤਮਾ ਦੇ ਕੋਲ ਸਵਰਗ ਵਿੱਚ ਚਲਾ ਜਾਂਦਾ ਹੈ। ਹੁਣ ਉਹ ਉੱਥੇ ਹੀ ਹੈ ਅਤੇ ਸਾਨੂੰ ਵੇਖ ਰਿਹਾ ਹੈ। ਉਹ ਇਹ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਪਾਪਾਂ ਦੇ ਕਰਕੇ ਮਰ ਜਾਈਏ ਅਤੇ ਸਜ਼ਾ ਵਾਲੀ ਥਾਂ 'ਤੇ ਜਾਈਏ। ਉਹ ਕਹਿੰਦਾ ਹੈ ਕਿ ਮੈਨੂੰ ਬੁਲਾਓ ਅਤੇ ਮੈਂ ਤੁਹਾਡੇ ਪਾਪਾਂ ਤੋਂ ਤੁਹਾਨੂੰ ਮਾਫ਼ੀ ਦੇਵਾਂਗਾ ਅਤੇ ਤੁਹਾਨੂੰ ਇੱਕ ਨਵਾਂ ਆਦਮੀ ਬਣਾ ਦੇਵਾਂਗਾ। ਅਸੀਂ ਯਿਸੂ ਨੂੰ ਕਿਸ ਤਰ੍ਹਾਂ ਬੁਲਾ ਸਕਦੇ ਹਾਂ? ਅਸੀਂ ਇਹਨਾਂ ਸ਼ਬਦਾਂ ਨੂੰ ਵਰਤ ਸਕਦੇ ਹਾਂ ਉਹਨਾਂ ਦੇ ਨਾਲ ਗੱਲ ਕਰਨ ਵਾਸਤੇ। ਪਿਆਰੇ ਪ੍ਰਮਾਤਮਾ, ਮੈਂ ਇੱਕ ਪਾਪੀ ਹਾਂ, ਪਰ ਮੈਂ ਆਪਣੇ ਪਾਪਾਂ ਦੇ ਗੁਨਾਹਾਂ ਦੀ ਮਾਫ਼ੀ ਮੰਗਦਾ ਹਾਂ। ਹੁਣ ਮੈਂ ਕਦੇ ਵੀ ਮਾੜੇ ਕੰਮ ਨਹੀਂ ਕਰਨਾ ਚਾਹੁੰਦਾ। ਯਿਸੂ ਮਸੀਹ, ਬਹੁਤ ਬਹੁਤ ਸ਼ੁਕਰੀਆ ਕਿ ਤੂੰ ਮੇਰੇ ਵਾਸਤੇ ਉਸ ਕ੍ਰੌਸ ਦੇ ਉੱਤੇ ਮਾਰਿਆ ਗਿਆ। ਕਿਰਪਾ ਕਰਕੇ ਮੇਰੇ ਪਾਪਾਂ ਨੂੰ ਮੇਰੇ ਵਿੱਚੋਂ ਬਾਹਰ ਕੱਢ ਦੇ ਅਤੇ ਮੈਨੂੰ ਇੱਕ ਵਧੀਆ ਦਿਲ ਦੇ ਦੇ। ਮੇਰੀ ਮਦਦ ਕਰੋ ਕਿ ਮੈਂ ਤੁਹਾਡੇ ਰਸਤੇ 'ਤੇ ਚੱਲ ਸਕਾਂ ਅਤੇ ਜਿਉਂ ਸਕਾਂ। ਮੈਂ ਇਹ ਅਰਦਾਸ ਬੇਨਤੀ ਪ੍ਰਭੂ ਯਿਸੂ ਮਸੀਹ ਦੇ ਨਾਂ 'ਤੇ ਮੰਗਦਾ ਹਾਂ, ਆਮੀਨ। ਕੀ ਤੁਸੀਂ ਵੀ ਇਹ ਅਰਦਾਸ ਸੱਚੇ ਦਿਲ ਨਾਲ ਕੀਤੀ ਹੈ? ਅਗਰ ਹਾਂ ਤਾਂ ਪ੍ਰਮਾਤਮਾ ਨੇ ਤੁਹਾਡੀ ਅਰਦਾਸ ਨੂੰ ਸੁਣ ਲਿਆ ਹੈ। ਪਾਪ ਇੱਕ ਬਿਮਾਰੀ ਵਰਗਾ ਹੈ ਜੋ ਤੁਹਾਨੂੰ ਅੰਦਰ ਹੀ ਅੰਦਰ ਖਾਂਦਾ ਰਹਿੰਦਾ ਹੈ। ਅਗਰ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਆਉਣ ਦੀ ਆਗਿਆ ਦਿੰਦੇ ਹਾਂ ਤਾਂ ਉਹ ਸਾਡੇ ਹਿਰਦੇ ਵਿੱਚ ਆ ਕੇ ਸਾਡੀਆਂ ਸਾਰੀਆਂ ਬਿਮਾਰੀਆਂ ਨੂੰ ਅਤੇ ਸਾਡੇ ਸਾਰੇ ਪਾਪਾਂ ਨੂੰ ਸਾਫ਼ ਕਰ ਦਿੰਦਾ ਹੈ ਅਤੇ ਸਾਨੂੰ ਇੱਕ ਪਵਿੱਤਰ ਦਿਲ ਦੇ ਦਿੰਦਾ ਹੈ, ਜਿਸ ਕਰਕੇ ਅਸੀਂ ਵੀ ਤਾਕਤਵਰ ਹੋ ਜਾਵਾਂਗੇ ਅਤੇ ਪ੍ਰਮਾਤਮਾ ਦੇ ਚੰਗੇ ਕੰਮਾਂ ਨੂੰ ਕਰ ਸਕਾਂਗੇ। ਯਿਸੂ ਨੂੰ ਕਹੋ ਕਿ ਸ਼ੁਕਰੀਆ ਪ੍ਰਭੂ ਸਾਨੂੰ ਬਚਾਉਣ ਦੇ ਵਾਸਤੇ, ਸ਼ੁਕਰੀਆ ਮੇਰੇ ਦਿਲ ਨੂੰ ਪਵਿੱਤਰ ਕਰਨ ਵਾਸਤੇ, ਅਤੇ ਉਸ ਦੇ ਮਗਰੋਂ ਪ੍ਰਭੂ ਯਿਸੂ ਮਸੀਹ ਦੇ ਚੰਗੇ ਕੰਮਾਂ ਤੋਂ ਦੂਜਿਆਂ ਨੂੰ ਦੱਸਣਾ ਕਦੇ ਵੀ ਨਹੀਂ ਭੁੱਲਣਾ।